غافل بے نظر بے باک نانک بگوید جن ترا تیرے چاکراں پاکھاک ناخو جتی ستی نہیں پڑیا مورکھ مگدا جنم بھیا ناخو جتی ستی نہیں پڑیا مورکھ مگدا جنم بھیا پرنوت نانک تن کی شرنا جن توں نہیں وسریا پرنوت نانک تن کی شرنا جن توں نہیں وسریا परम सम्मान योग चवर शतर तख्त दे मालक साहिब श्री गुरु ग्रंथ साहिब सचे पातशाह जी दी पावन पवित्र हजूरी अंदर सतगुरु गुरु तेग बहादुर सचे पातशाह जी ਹਜ਼ੂਰ ਦੇ ਸ਼ਹਾਦਤ ਦਿਵਸ ਨਾਲ ਸੰਬੰਧਿਤ ਗੁਰਮਤ ਦੀਵਾਨ ਦੀ ਆਪ ਜੀ ਨੇ ਹਾਜ਼ਰੀ ਭਰੀ ਹੈ ਔਰ ਸਤਿਕਾਰਯੋਗ ਸਿੰਘ ਸਾਹਿਬ ਜੀ ਨੇ ਸਤਿਗੁਰੂ ਗੁਰੂ ਤੇਗ ਬਹਾਦੁਰ ਸੱਚੇ ਪਾਤਸ਼ਾਹ ਹਜ਼ੂਰ ਦੇ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪ ਜੀ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਓ ਧੰਨ ਗੁਰੂ ਗ੍ਰੰਥ ਸਾਹਿਬ ਜਿਤਨੀ ਕੁ ਸੋਝੀ ਸਮਤ ਬਖਸ਼ਦੇ ਨੇ ਬਖਸ਼ੇ ਕੋਈ ਸਮੇਂ ਵਿੱਚ ਰਹਿ ਕੇ ਗੁਰਮਤ ਵਿਚਾਰਾਂ ਦੀ ਸਾਂਝ ਪਾ ਸਕੀਏ। ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਤੇਗ ਬਹਾਦੁਰ ਜੀ ਦਾ ਅੰਮ੍ਰਿਤ ਸ਼ਬਦ ਜੋ ਗਾਇਨ ਕੀਤਾ ਜਾ ਰਿਹਾ ਸੀ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਨਾਲ ਅਸੀਂ ਬਚਨ ਇਹ ਵੀ ਸਰਵਣ ਕੀਤੇ, ਨਾ ਹਰ ਭਜਿਓ ਨਾ ਗੁਰ ਜਨ ਸੇਵਿਓ, ਨਹਿ ਉਪਜਿਓ ਕਛ ਗਿਆਨਾ। ਗੁਰੂ ਤੇਗ ਬਹਾਦਰ ਜੀ ਨੂੰ ਹੀ ਪੁੱਛ ਲਈਏ ਕਿ ਉਸ ਹਰੀ ਨੂੰ ਉਸ ਪਰਮਾਤਮਾ ਨੂੰ ਭਜਣਾ ਕਿਵੇਂ ਕਹਿ, ਕਿਵੇਂ ਸਿਮਰਨਾ ਕਹਿ। ਤੇ ਜੋ ਆਰੰਭਕ ਤੁਕਾ ਨੇ ਸ਼ਬਦ ਦੇ ਰਹਾਓ ਦੇ ਬਚਨ ਨੇ ਕਿ ਮਨ ਰੇ ਕੌਣ ਕੁਮਤ ਤੈਲੀਨੀ ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨਹਿ ਕੀਨੀ। ਇੱਕ ਪਰਾਇਆ ਤਨ ਤੇ ਇੱਕ ਪਰਾਈ ਨਿੰਦਿਆ। ਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਅਕਸਰ ਜਿੱਥੇ ਪਰ ਦਾਰਾ ਦੀ ਗੱਲ ਆਈ ਹੈ ਉੱਥੇ ਪਰ ਨਿੰਦਿਆ ਦੀ ਵੀ ਗੱਲ ਕੀਤੀ ਗਈ। ਇਹਦਾ ਮਤਲਬ ਜਿਤਨਾ ਗੁਨਾਹ ਪਰਾਏ ਤਨ ਦੇ ਨੇੜੇ ਜਾਣਾ, ਇਹਨਾਂ ਬਿਨਾਂ ਸੋਚੇ ਸਮਝੇ ਕਿਸੇ ਦੀ ਨਿੰਦਿਆ ਕਰਨੀ ਵੀ ਉਤਨਾ ਗੁਨਾਹ ਹੈ। ਦੋਨਾਂ ਨੂੰ ਬਰਾਬਰ ਰੱਖਿਆ। ਹੁਣ ਉਸ ਖਰੀ ਪਰਮਾਤਮਾ ਨੂੰ ਕਿਵੇਂ ਜਪੀਏ, ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਵੀ ਅਸੀਂ ਦੇਖਣਾ। ਹਜ਼ੂਰ ਦੇ 59 ਸ਼ਬਦ ਨੇ, 57 ਸ਼ਲੋਕ ਨੇ। 57 ਸ਼ਲੋਕਾਂ ਵਿੱਚ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਨੇ ਖਰੀ ਨੂੰ ਭਜਨ ਦੀ, ਖਰੀ ਨੂੰ ਜਪਣ ਦੀ, ਖਰੀ ਦਾ ਚਿੰਤਨ ਕਰਨ ਲਈ ਵਾਰ ਵਾਰ ਸ਼ਲੋਕਾਂ ਵਿੱਚ ਕਿਹਾ। ਪਰ ਦੋ ਉਦਾਹਰਨਾਂ ਉਹਨਾਂ ਨੇ ਸਾਡੇ ਦ੍ਰਿਸ਼ਟਮਾਨ ਸੰਸਾਰ ਦੀਆਂ ਦਿੱਤੀਆਂ, ਜੋ ਅਸੀਂ ਰੋਜ਼ਮਰਾ ਜੀਵਨ ਵਿੱਚ ਤੱਕਨੇ ਵੀ ਹਾਂ ਤੇ ਆਪਣੀ ਜ਼ਿੰਦਗੀ ਵਿੱਚ ਕਈ ਵਾਰੀ ਉਹ ਉਦਾਹਰਨਾਂ ਅਸੀਂ ਨੇੜੇ ਖੋ ਕੇ ਦੇਖੀਆਂ ਨੇ। ਕਿਉਂਕਿ ਖਰੀ ਨੂੰ ਭਜਨ ਤੋਂ ਬਿਨਾਂ, ਸਿਮਰਨ ਤੋਂ ਬਿਨਾਂ, ਨਾਮ ਤੋਂ ਬਿਨਾਂ ਕਿਵੇਂ ਅਸਥਿਰ ਮਤ ਆਵੇਗੀ। ਹਜ਼ੂਰ ਕਿਰਪਾਲੂ ਜੀ ਨੇ ਪਹਿਲਾ ਸ਼ਲੋਕ ਕਿਹਾ ਕਿ ਨਾ ਖਰ ਭਜਿਓ ਨਾ ਗੁਰਜਨ ਸੇਵਿਓ ਸੰਬੰਧੀ ਬੇਨਤੀ ਕਿ ਉਸ ਖਰੀ ਨੂੰ ਫਿਰ ਭਜੀਏ ਕਿਵੇਂ, ਕਿਵੇਂ ਜਪੀਏ। ਤੇ ਸਤਿਗੁਰੂ ਨੇ ਪਹਿਲਾ ਪ੍ਰਮਾਣ ਦਿੱਤਾ ਸੀ ਕਿ ਗੁਣ ਗੋਬਿੰਦ ਗਾਇਓ ਨਕੀ ਜਨਮ ਅਕਾਰਤ ਕੀਨ ਕਉ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਦੇਖੋ ਪਹਿਲੇ ਤੇ ਖਰੀ ਭਜਨ ਦੀ ਗੱਲ ਕਹੀ, ਪਹਿਲਾ ਪ੍ਰਮਾਣ ਹੀ ਹਜ਼ੂਰ ਨੇ ਦਿੱਤਾ ਕਿ ਕਉ ਨਾਨਕ ਹਰ ਭਜ ਮਨਾ ਕਿ ਉਹ ਮੇਰੇ ਮਨਾ ਤੂੰ ਖਰੀ ਨੂੰ ਜਪ, ਤੇਰਾ ਜਨਮ ਅਕਾਰਤ ਜਾ ਰਿਹਾ ਤੇ ਜਪਣਾ ਕਿਵੇਂ ਹੈ, ਕਿਤੇ ਤੋਂ ਪੁੱਛ ਕੇ ਕਿਸ ਢੰਗ ਨਾਲ ਜਪਣਾ। ਤੇ ਗੁਰੂ ਤੇਗ ਬਹਾਦਰ ਜੀ ਨੇ ਤੇ ਸ਼ਬਦ ਵਰਤਿਆ ਬਿਦ, ਜਿਸ ਤਰੀਕੇ ਨਾਲ। ਤੇ ਇੱਕ ਬਚਨ ਅਸੀਂ ਹੋਰ ਪੜ੍ਹਨੇ ਆ, ਸਿਰਫ ਦੋ ਸ਼ਲੋਕ ਹੀ ਮੈਂ ਆਪ ਨਾਲ ਵਿਆਖਿਆ ਸਾਂਝੀ ਕਰਨੀ ਹੈ। ਇੱਕ ਤਾਂ ਇਹ ਸੀ ਕਉ ਨਾਨਕ ਹਰ ਭਜਮਨਾ ਜੇ ਬਿਦ ਜਲ ਕੋ ਮੀਨ, ਤੇ ਦੂਸਰਾ ਬਚਨ ਸੀ ਕਿ ਸਵਾਮੀ ਕੋ ਗ੍ਰਿਓ ਜੋ ਸਦਾ ਸਵਾਨ ਤਜਤ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿੱਤ। ਦੋਨਾਂ ਲਈ ਸ਼ਬਦ ਬਿਦ ਵਰਤੇ, ਮੱਛੀ ਲਈ ਵੀ ਸ਼ਬਦ ਬਿਦ। ਤੇ ਯਾਦ ਰੱਖੋ ਅਗਲੀ ਉਦਾਹਰਨ ਦਿੱਤੀ ਕਿ ਜਿਵੇਂ ਮਾਲਕ ਦੇ ਘਰ ਵਿੱਚ ਕੁੱਤਾ ਹੈ, ਮਾਲਕ ਦੇ ਘਰ ਦਾ ਵਫਾਦਾਰ ਹੈ, ਜਿਵੇਂ ਕੁੱਤਾ ਮਾਲਕ ਦੇ ਦਰ ਤੇ ਬੈਠਾ ਹੈ, ਉਸ ਬਿਦ ਉਸ ਤਰੀਕੇ ਨਾਲ ਤੂੰ ਪਰਿਪੂਰਨ ਪਰਮਾਤਮਾ ਨੂੰ ਜਪ। ਪਹਿਲਾ ਬਚਨ ਕਿ ਮੱਛੀ ਦੀ ਉਦਾਹਰਨ ਦਿੱਤੀ। ਤੇ ਗੁਰਮੁਖੋ ਜਿੰਨੀ ਦੇਰ ਤੱਕ ਆਪਣੇ ਆਤਮਕ ਜੀਵਨ ਦੀ ਕਣੀ ਨਹੀਂ, ਯਾਦ ਰੱਖੋ ਸ਼ਬਦਾਂ ਦਾ ਜਾਲ ਕਦੀ ਕਿਸੇ ਦੀ ਜ਼ਿੰਦਗੀ ਵਿੱਚ ਸੁੱਖ ਨਹੀਂ ਲਿਆ ਸਕਦਾ। ਰੁੱਖ ਜਿਤਨਾ ਮਰਜ਼ੀ ਉੱਚਾ ਹੋਵੇ, ਰੁੱਖ ਦੇ ਪੱਤੇ ਵੀ ਅੱਤ ਦੇ ਸੁੰਦਰ ਹੋਣ, ਬਨਾਵਟੀ ਰੁੱਖ ਅਸੀਂ ਦੇਖਦੇ ਹਾਂ ਚੁਰਸਤੇ ਵਿੱਚ ਲੱਗੇ, ਹੁਣ ਤਾਂ ਉਹਨਾਂ ਵਿੱਚ ਬਿਜਲੀ ਦੇ ਲੈਂਪ ਵੀ ਜਗਣ ਲੱਗ ਪਏ ਨੇ। ਯਾਦ ਰੱਖੋ ਜਿਸ ਰੁੱਖ ਦੀਆਂ ਜੜ੍ਹਾਂ ਹੀ ਕਿਤੇ ਨਹੀਂ, ਉਸ ਰੁੱਖ ਦੀ ਨਾ ਕਦੀ ਛਾਂ ਤੇ ਨਾ ਕਦੀ ਫਲ ਹੈ। ਤੇ ਜਿਸ ਅੰਦਰ ਗੁਰੂ ਲਈ ਭਾਵਨਾ ਨਾਂ ਦੀ ਜੜ ਹੀ ਕੋਈ ਨਹੀਂ, ਉਹਦੇ ਜੀਵਨ ਵਿੱਚ ਨਾ ਕਦੀ ਛਾਂ ਤੇ ਨਾ ਕਦੀ ਠੰਡ ਹੈ। ਸਤਿਗੁਰੂ ਜੀ ਨੇ ਅੰਮ੍ਰਿਤ ਬਾਣੀ ਵਿੱਚ ਪੜ੍ਹਿਆ ਲਿਖਿਆ ਦੇ ਸੰਬੰਧ ਵਿੱਚ ਇੱਕ ਬਚਨ ਕਿਹਾ ਸੀ। ਕਹਿਣ ਲੱਗੇ ਖਰਨਾ ਬਾਜਾਂ ਤੈ ਸਿਕਦਾਰਾ ਇਹਨਾਂ ਪੜ੍ਹਿਆ ਨਾਉ। ਇਹ ਵੀ ਪੜਾਕੂ ਨੇ ਪੜ੍ਹੇ ਨੇ, ਗਿਆਨ ਬਹੁਤ ਹੈ। ਹਰਨ ਨੂੰ ਸ਼ਿਕਾਰੀ ਨੇ ਪੜ੍ਹਾਇਆ, ਬਾਜ ਨੂੰ ਵੀ ਸ਼ਿਕਾਰੀ ਨੇ ਪੜ੍ਹਾਇਆ ਤੇ ਸਿਕਦਾਰ ਨੂੰ ਵੀ ਪੜ੍ਹਾਇਆ ਗਿਆ। ਕਹਿਣ ਲੱਗੇ ਪਰ ਅਫਸੋਸ ਕਿ ਤਿੰਨੇ ਵਕਤ ਨਾਲ ਜਦੋਂ ਲੋੜ ਪਈ ਅਰਥਾਂ ਦੀ ਰਾਜਨੀਤੀ ਕਰਦੇ ਰਹੇ। ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਦੀ ਤੱਕੋ ਕਿ ਖਰਨ ਨੇ ਪੜ੍ਹਾਇਆ ਗਿਆ, ਉਹ ਸ਼ਿਕਾਰੀ ਦੇ ਕਹਿਣ ਤੇ ਤੁਰਿਆ, ਉਹਨੇ ਆਪਣੇ ਵਰਗੇ ਖਰਨ ਜੰਗਲ ਵਿੱਚੋਂ ਇਕੱਠੇ ਕਰਕੇ ਲਿਆਂਦੇ ਤੇ ਸ਼ਿਕਾਰੀ ਦੇ ਸਾਹਮਣੇ ਖੜੇ ਕਰ ਦਿੱਤੇ ਤੇ ਹੁਣ ਸ਼ਿਕਾਰੀ ਦੀ ਮਰਜ਼ੀ ਹੈ, ਜਿਵੇਂ ਮਰਜ਼ੀ ਉਹਨੂੰ ਕੋਹ ਕੇ ਮਾਰੇ। ਉਹ ਸਿਰਫ ਲੋਕਾਂ ਨੂੰ ਪਿੱਛੇ ਲਾਉਣ ਲਈ ਤੁਰਿਆ, ਪਰ ਜਦੋਂ ਮਰਨ ਦੀ ਗੱਲ ਚੱਲੀ ਆਪ ਆਪਣੇ ਘੁਰਨੇ ਚ ਵਰ ਗਿਆ, ਮਾਰੇ ਕੁਝ ਹੋਰ ਗਏ। ਸ਼ਬਦਾਂ ਵੱਲ ਧਿਆਨ ਦਿਓ, ਹਰਨ ਸ਼ਿਕਾਰ ਇਕੱਠੇ ਕਰਕੇ ਲਿਆਉਂਦਾ ਹੈ, ਉਹਦੇ ਪਿੱਛੇ ਕਤਾਰਾਂ ਬਣ ਕੇ ਆਉਂਦੀਆਂ ਨੇ। ਪਰ ਅਫਸੋਸ ਕਿ ਜਦੋਂ ਹਰਨ ਦੇ ਪਿੱਛੇ ਭਰੋਸਾ ਕਰਨ ਵਾਲੀਆਂ ਕਤਾਰਾਂ, ਹਰਨ ਆਪ ਕਿਸੇ ਹੋਰ ਟਿਕਾਣੇ ਤੇ ਚਲਾ ਗਿਆ, ਤੇ ਵਿਚਾਰੇ ਜਿਹੜੇ ਪਿੱਛੇ ਭਰੋਸਾ ਕਰਕੇ ਆਏ ਸਨ ਉਹਨਾਂ ਦੇ ਘਰਾਂ ਦੇ ਦੀਵੇ ਗੁੱਲ ਹੋ ਗਏ। ਪੜੇ ਤਾਂ ਉਹ ਵੀ ਨੇ, ਬਾਜ ਵੱਲ ਤੁਸੀਂ ਦੇਖਦੇ ਹੋ, ਬਾਜ ਵੀ ਤਾਂ ਇੱਕ ਪੜਾਇਆ ਹੋਇਆ ਸ਼ਿਕਾਰੀ ਦਾ, ਉਹਨੂੰ ਆਪਣੇ ਘਰ ਰੱਖਦਾ, ਉਹਨੂੰ ਡੋਰ ਨਾਲ ਬੰਨਿਆ, ਆਪਣੇ ਕੋਲੋਂ ਖੁਰਾਕ ਵੀ ਉਹਨੂੰ ਪਾਉਂਦਾ। ਉਹ ਇਸ ਕਰਕੇ ਬਾਜ ਨੂੰ ਬੰਨੀ ਬੈਠਾ ਕਿ ਜਦੋਂ ਲੋੜ ਪਏ ਕੋਈ ਪੰਛੀ ਉੱਡਦਾ ਦਿਸੇ ਤੇ ਮੈਂ ਇਹਦੀ ਡੋਰ ਖੋਲਾਂ, ਕਿਉਂਕਿ ਇਹਦੀ ਝਪਟ ਵਿੱਚ ਪਕੜ ਬੜੀ ਜ਼ਿਆਦਾ, ਇਹਦੀ ਝਪਟ ਵਿੱਚ ਆਇਆ ਹੋਇਆ ਪੰਛੀ ਕੋਈ ਬਚ ਨਹੀਂ ਸਕੇਗਾ। ਬਾਜ ਵੀ ਤਾਂ ਪੜਿਆ ਹੈ, ਗੁਰੂ ਜੀ ਨੇ ਬਾਣੀ ਚ ਬਚਨ ਕੀਤਾ, ਕਹਿਣ ਲੱਗੇ ਖਰਨ ਵੀ ਪੜਿਆ, ਬਾਜ ਵੀ ਪੜਿਆ, ਸਿਕਦਾਰ ਵੀ ਪੜਿਆ, ਹਰਨਾ ਬਾਜਾਂ ਤੈ ਸਿਕਦਾਰਾ, ਇਹਨਾਂ ਪੜਿਆ ਨਾ। ਕੋਈ ਬਾਜ ਰੱਖੀ ਬੈਠਾ, ਕੋਈ ਖਰਨ ਰੱਖੀ ਬੈਠਾ, ਤੇ ਖਿਮਾ ਕਰਿਓ, ਕਈ ਵਾਰੀ ਕੁਝ ਬੰਦੇ ਆਪਣੀ ਪਕੜ ਨੂੰ ਮਜ਼ਬੂਤ ਕਰਨ ਵਾਸਤੇ ਗੱਲਾਂ ਵਾਲਿਆਂ ਨੂੰ ਰੱਖੀ ਬੈਠੇ। ਹਰਨਾ ਬਾਜਾਂ ਤੈ ਸਿਕਦਾਰਾ, ਇਹਨਾਂ ਪੜਿਆ ਨਾ। ਫਾਂਦੀ ਲੱਗੀ ਜ਼ਾਤ ਫਹਾਇਨ ਅੱਗੇ ਨਾ ਹੀ ਥਾਉ, ਸੋ ਪੜਿਆ ਸੋ ਪੰਡਿਤ ਬੀਣਾ, ਜਿਨੀ ਕਮਾਣਾ ਨਾ। ਪਹਿਲੋਂ ਦੇ ਜੜ ਅੰਦਰ ਜੰਮੇ ਤਾਂ ਉੱਪਰ ਹੋਵੇ ਸ਼ਾਂ, ਜੇ ਅੰਦਰ ਜੜ ਹੋਵੇਗੀ ਤੇ ਬਾਹਰ ਸ਼ਾਂ ਹੈ, ਜੇ ਅੰਦਰ ਜੜ ਹੀ ਨਹੀਂ ਤੇ ਆਪਾਂ ਸ਼ਾਂ ਦੀ ਆਸ ਕਿੱਥੋਂ ਕਰਾਂਗੇ। ਗੁਰੂ ਤੇਗ ਬਹਾਦਰ ਜੀ ਨੇ ਕਿਹਾ ਜਪ ਸਿਰ ਮੈਂ ਦੋ, ਉਹ ਸ਼ਬਦ ਇੱਕ ਪਰਦਾਰਾ, ਦੂਸਰੀ ਪਰ ਨਿੰਦਿਆ, ਤੇ ਤੀਸਰਾ ਜੋ ਸ਼ਬਦ ਸੀ ਹਰੀ ਨੂੰ ਕਿਵੇਂ ਜਪੀਏ ਕਿਵੇਂ ਭਜੀਏ। ਪਹਿਲਾ ਪ੍ਰਮਾਣ ਸੀ ਕਿ ਕਹਿਣ ਲੱਗੇ ਕੌ ਨਾਨਕ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਇਸ ਤਰ੍ਹਾਂ ਪਰਮਾਤਮਾ ਨੂੰ ਜਪ ਕਿ ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਪਈ ਕਰਦੀ ਹੈ, ਮੱਛੀ ਦਾ ਜੀਵਨ ਪਾਣੀ ਹੈ, ਪਰ ਯਾਦ ਰੱਖਿਓ ਪਾਣੀ ਵਿੱਚ ਖੋਰ ਵੀ ਜੀਵ ਰਹਿੰਦੇ ਨੇ, ਪਰ ਜਿਹੜਾ ਮੱਛੀ ਦਾ ਪਾਣੀ ਨਾਲ ਸਨੇਵੇ ਇਹ ਖੋਰ ਜੀਵਾਂ ਦਾ ਨਹੀਂ। ਲੋੜ ਪੈਂਦੀ ਹੈ ਕੱਛੂ ਕੁੰਮਾ ਪਾਣੀ ਵਿੱਚ ਟਪੂਸੀ ਮਾਰ ਜਾਂਦਾ ਹੈ, ਡੱਡੂ ਪਾਣੀ ਵਿੱਚ ਟਪੂਸੀ ਮਾਰ ਜਾਂਦਾ ਹੈ, ਪਰ ਬਦਕਿਸਮਤੀ ਜਦੋਂ ਮੌਕਾ ਦੇਖਦਾ ਹੈ ਉਦੋਂ ਪਾਣੀ ਚੋਂ ਟਪੂਸੀ ਮਾਰ ਕੇ ਕੱਛੂ ਤੇ ਡੱਡੂ ਦੋਨੋਂ ਬਾਹਰ ਆ ਜਾਂਦੇ ਨੇ। ਪਰ ਮੱਛੀ ਮਰਦੀ ਹੈ, ਮੱਛੀ ਦਾ ਪਿਆਰ ਹੈ, ਉਹ ਵਕਤੀ ਪਾਲੇ ਨਹੀਂ ਬਦਲਦੀ। ਮੱਛੀ ਪਾਣੀ ਨੂੰ ਹੱਥ ਦਾ ਨੇ ਕਰਦੀ ਏ, ਪਰ ਗੁਰੂ ਸਾਹਿਬ ਨੇ ਇਹ ਵੀ ਬਚਨ ਕਿਹਾ, ਕਹਿਣ ਲੱਗੇ ਮੱਛੀ ਇਕੱਲੀ ਨਹੀਂ, ਯਾਦ ਰੱਖੀ ਮੱਛੀ ਦਾ ਪਰਿਵਾਰ ਵੀ ਮੱਛੀ ਦੀ ਤਰ੍ਹਾਂ ਪਿਆਰ ਕਰਦਾ। ਜੇ ਇਕੱਲੀ ਮੱਛੀ ਪਿਆਰ ਕਰੇ ਤੇ ਪਰਿਵਾਰ ਪਿੱਛੋਂ ਉਹਦਾ ਜਿਹੜਾ ਹੋਰ ਪਾਸੇ ਤੁਰੇ, ਕਹਿਣ ਲੱਗੇ ਇਹ ਵੀ ਪਿਆਰ ਪਰਿਵਾਰ ਨਹੀਂ, ਮੱਛੀ ਦੇ ਪਰਿਵਾਰ ਦੀ ਤਰ੍ਹਾਂ ਜੇ ਆਪ ਪਾਣੀ ਤੋਂ ਕੁਰਬਾਨ ਹੋਈ ਤੇ ਉਹਦੇ ਪੁੱਤਰ ਧੀਆਂ ਵੀ ਕੁਰਬਾਨ ਹੋਏ। ਮੱਛੀ ਦੇ ਪਰਿਵਾਰ ਵਾਂਗ ਜੀਵਨ ਮਰਨ ਨਾ ਵਿਸਰੇ ਪਾਣੀ। ਉੱਥੇ ਇਕੱਲਾ ਮੱਛੀ ਨਹੀਂ ਕਿਹਾ, ਨਾ ਸ਼ਬਦ ਪਰਿਵਾਰ ਵਰਤਿਆ ਹੈ ਕਿ ਮੱਛੀ ਦੇ ਪਰਿਵਾਰ ਦੀ ਤਰ੍ਹਾਂ, ਨਾ ਮੱਛੀ ਨੂੰ ਜਿਉਂਦਿਆਂ ਪਾਣੀ ਭੁੱਲਦਾ, ਉਹ ਪਰਮਾਤਮਾ ਨੂੰ ਇਸ ਤਰ੍ਹਾਂ ਜਪ ਜਿਹਨੂੰ ਜਿਉਂਦਿਆਂ ਵੀ ਰੱਬ ਨਾ ਭੁੱਲੇ। ਤੇ ਖਿਮਾ ਕਰਿਓ ਆਰੇ ਦੰਦੇ ਦੇ ਸਿਰ ਉੱਤੇ ਚੱਲਦੇ ਹੋਣ ਤੇ ਆਰੇ ਦੇ ਦੰਦਿਆਂ ਵਿੱਚ ਮੌਤ ਵੇਲੇ ਵੀ ਉਹਨੂੰ ਗੁਰੂ ਦਾ ਨਾਮ ਨਾ ਭੁੱਲੇ। ਜਿਉਂਦਿਆਂ ਵੀ ਚੇਤੇ ਤੇ ਮਰਿਆਂ ਵੀ ਚੇਤੇ, ਮੱਛੀ ਦੇ ਪਰਿਵਾਰ ਵਾਂਗ। ਹਜ਼ੂਰ ਨੇ ਕਿਹਾ ਜੀਵਨ ਮਰਨ ਨਾ ਵਿਸਰੇ ਪਾਣੀ। ਹਜ਼ੂਰ ਨੇ ਕਿਹਾ ਫਿਰ ਮੱਛੀ ਇੰਨਾ ਪਿਆਰ ਕਰਦੀ ਏ ਪਾਣੀ ਨੂੰ, ਜਿੰਨਾ ਪਾਣੀ ਵੱਧਦਾ ਓਨੀ ਮੱਛੀ ਪ੍ਰਸੰਨ ਹੈ। ਤੇ ਯਾਦ ਰੱਖੋ ਜਿੰਨਾ ਕਮਾਈ ਵਾਲਾ ਗੁਰੂ ਗੁਰੂ ਜਪਦਾ, ਜਿੰਨਾ ਵਕਤ ਸਮਾਂ ਵੱਧ ਲਾਉਂਦਾ, ਮੱਛੀ ਪਾਣੀ ਵੇਖ ਕੇ ਖੁਸ਼ ਹੁੰਦੀ ਏ, ਤੇ ਕਮਾਈ ਵਾਲਾ ਆਪਣੀ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਸਮਾਂ ਜਪ ਕੇ ਪ੍ਰਸੰਨ ਹੁੰਦਾ ਹੈ। ਸਤਿਗੁਰੂ ਨੇ ਬਾਣੀ ਚ ਪ੍ਰਮਾਣ ਦਿੱਤਾ, ਕਹਿਣ ਲੱਗੇ ਰੇ ਮਨ ਐਸੀ ਖਰਸ਼ੋ ਪ੍ਰੀਤ ਕਰ ਜੈਸੀ ਮਛਲੀ ਨੀਰ। ਕਹੋ ਨਾਨਕ ਇਸ ਤਰੀਕੇ ਨਾਲ ਹਰ ਭਜ ਮਨਾ ਜੇ ਬਿਦ ਜਲ ਕੋ ਮੀਨ। ਰੇ ਮਨ ਐਸੀ ਖਰਸ਼ੋ ਪ੍ਰੀਤ ਕਰ ਜੈਸੀ ਮਛਲੀ ਨੀਰ, ਜਿਉਂ ਅਦ ਘਾਓ ਤਿਉਂ ਸੁੱਖ ਘਣਾ, ਮਨ ਤਨ ਸ਼ਾਂਤ ਸਰੀਰ, ਜਿਉਂ ਉਹਨੂੰ ਵੱਧ ਪਾਣੀ ਮਿਲਦਾ। ਮੱਛੀ ਤਨ ਕਰਕੇ ਤੇ ਮਨ ਕਰਕੇ ਸ਼ਾਂਤ ਹੁੰਦੀ ਏ, ਤੇ ਜਿੰਨਾ ਜਪਣ ਵਾਲੇ ਨੂੰ ਵੱਧ ਬਾਣੀ ਦਾ ਪਿਆਰ ਮਿਲਦਾ ਹੈ ਉਹ ਤਨ ਕਰਕੇ ਤੇ ਮਨ ਕਰਕੇ ਸ਼ਾਂਤ ਹੁੰਦਾ। ਹਜ਼ੂਰ ਨੇ ਫਿਰ ਅਗਲਾ ਬਚਨ ਕਿਹਾ, ਬਾਣੀ ਵਿੱਚ ਵੀ ਅਸੀਂ ਕੇਵਲ ਮੱਛੀ ਦੇ ਜਿਉਂਦੇ ਹੀ ਨਹੀਂ, ਕੇਵਲ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਮੱਛੀ ਨੂੰ ਪਾਣੀ ਤੋਂ ਬਾਹਰ ਕੱਢੋ ਉਹ ਤੜਫਦੀ ਹੈ, ਉਹ ਵਿਚਲਿਤ ਹੁੰਦੀ ਹੈ, ਪਰ ਜੇਕਰ ਮੱਛੀ ਦੇ ਟੁਕੜੇ ਕਰ ਦਿਓ ਤੇ ਟੁਕੜੇ ਕਰਨ ਤੋਂ ਬਾਅਦ ਉਹਦੇ ਟੁਕੜਿਆਂ ਵਿੱਚ ਵੀ ਪਾਣੀ ਰਚਿਆ ਤੇ ਮੱਛੀ ਦੇ ਟੁਕੜੇ ਲੈ ਕੇ ਕੋਈ ਬਲਦੀ ਕੋਈ ਭੱਠੀ ਤੇ ਉਸ ਭੱਠੀ ਤੇ ਰੱਖੀ ਕੋਈ ਤੇਲ ਦੀ ਕੜਾਈ ਉਹਦੇ ਵਿੱਚ ਰੱਖ ਕੇ ਉਹਨੂੰ ਭੁੰਨ ਦੇਵੇ ਸਾੜ ਦੇਵੇ ਤੇ ਖਾਣ ਵਾਲੇ ਆਦਮੀ ਨੇ ਉਸ ਮੱਛੀ ਦੇ ਟੁਕੜੇ ਆਪਣੀ ਦੰਦਾਂ ਦੇ ਨਾਲ ਚਬਾ ਵੀ ਲਏ, ਉਹਦਾ ਵਜੂਦ ਖਤਮ ਕਰ ਦਿੱਤਾ, ਆਪਣੇ ਪੇਟ ਵਿੱਚ ਲੈ ਗਿਆ, ਪਰ ਯਾਦ ਰੱਖ ਉਸ ਦਾ ਅੰਦਰ ਦਾ ਪਿਆਰ ਉਹਦੇ ਅੰਦਰ ਦੀ ਪੁਕਾਰ ਮੱਛੀ ਦੇ ਟੁਕੜੇ ਇਨਸਾਨ ਦੇ ਪੇਟ ਵਿੱਚ ਵੀ ਜਾ ਕੇ ਪਾਣੀ ਨੂੰ ਆਵਾਜ਼ਾਂ ਪੈ ਮਾਰਦੇ ਨੇ, ਕਿਉਂਕਿ ਉਹਨੂੰ ਜਿਉਂਦਿਆਂ ਵੀ ਪਾਣੀ ਨਹੀਂ ਭੁੱਲਿਆ ਤੇ ਉਹਨੂੰ ਮਰਿਆ ਵੀ ਭੁੱਲਿਆ। ਇਸ ਤਰੀਕੇ ਨਾਲ ਜਪ। ਹਜ਼ੂਰ ਨੇ ਫੁਰਮਾਇਆ, ਕਹਿਣ ਲੱਗੇ, ਮੀਨ ਪਕੜ ਫਾਂਕਿਓ ਅਰ ਕਾਟਿਓ, ਰਾਂਦ ਕੀਓ ਬਹੁਬਾਨੀ, ਖੰਡ ਖੰਡ ਕਰ ਭੋਜਨ ਕੀਨੋ ਤੋ ਨਾ ਵਿਸਰਿਓ ਪਾਣੀ। ਉਹਨੂੰ ਪਾਣੀ ਭੁੱਲਿਆ ਨਹੀਂ, ਉਹਨੂੰ ਪਾਣੀ ਮਰਿਆ ਵੀ ਯਾਦ ਰਿਹਾ। ਤੇ ਸਤਿਗੁਰੂ ਨੇ ਦੂਸਰਾ ਬਚਨ ਕਿਹਾ ਸੀ, ਮੈਂ ਸਿਰਫ ਸੰਖੇਪ ਦੀ ਬੇਨਤੀ ਕਰਨੀ ਹੈ। ਇੱਕ ਤਾਂ ਇਹ ਕਿਹਾ, ਕਹੋ ਨਾਨਕ ਹਰ ਭਜ ਮੰਨਾ ਜੇ ਵਿਦ ਜਲ ਕੋ ਮੀਨ। ਦੂਸਰਾ ਬਚਨ ਕਿਹਾ, ਕਹੋ ਉਹਨੇ ਸਵਾਮੀ ਕੋ ਗ੍ਰਿਓ ਜਿਉ ਸਦਾ ਸਵਾਮ ਤਜਤ ਨੇ ਨਿਤ, ਕਿ ਜਿਵੇਂ ਮਾਲਕ ਦੇ ਦਰ ਤੇ ਕੁੱਤਾ ਬੈਠਾ ਹੈ, ਉਹ ਮਾਲਕ ਦੇ ਬੂਹੇ ਦਾ ਬਣ ਕੇ ਰਹਿ ਗਿਆ। ਇੱਥੇ ਜ਼ਰੂਰ ਬੇਨਤੀ ਹੈ, ਸਿੰਘ ਸਾਹਿਬ ਜੀ ਨੇ ਸ਼ਬਦ ਸਾਡੇ ਨਾਲ ਸਾਂਝੇ ਕੀਤੇ, ਗੁਰਮਤ ਮਾਂ ਹੈ, ਜਿਸ ਦਿਨ ਸਾਡਾ ਜਨਮ ਹੁੰਦਾ ਹੈ ਸਾਨੂੰ ਪੰਜ ਪਿਆਰੇ ਕਹਿੰਦੇ ਨੇ ਕਿ ਆਹ ਬਾਣੀਆਂ ਪੜ੍ਹ ਕੇ ਤੈਨੂੰ ਅੰਮ੍ਰਿਤ ਦੀ ਦਾਤ ਦਿੱਤੀ ਗਈ, ਇਸ ਬਾਣੀਆਂ ਨਾਲ ਤੇਰਾ ਗੁਰੂ ਘਰ ਵਿੱਚ ਜਨਮ ਹੋਇਆ, ਤੇ ਜਿਸ ਬਾਣੀ ਕਰਕੇ ਸਾਡਾ ਗੁਰੂ ਘਰ ਜਨਮ ਹੋਵੇ, ਜੇ ਉਸ ਬਾਣੀ ਨੂੰ ਮੰਨਣ ਤੋਂ ਇਨਕਾਰ ਕਰ ਦਈਏ, ਜਿਸ ਮਾਂ ਨੇ ਜਨਮ ਦਿੱਤਾ ਉਹਦੀ ਕੁੱਖ ਤੋਂ ਮੁਕਰ ਗਏ। ਹਜ਼ੂਰ ਨੇ ਕਿਹਾ ਕਿ ਇਸ ਤਰ੍ਹਾਂ ਬਹਿ ਕਿ ਜਿਵੇਂ ਇੱਕ ਕੁੱਤਾ ਆਪਣੇ ਮਾਲਕ ਦੇ ਦਰ ਤੇ ਬੈਠਾ ਹੈ। ਸਤਿਗੁਰੂ ਨੇ ਤਾਂ ਆਪਣੇ ਲਈ ਸ਼ਬਦ ਵੀ ਵਰਤੇ ਸਨ, ਅਸੀਂ ਬਾਣੀ ਵਿੱਚ ਪੜ੍ਹਨੇ ਆ ਕਬੀਰ ਸਾਹਿਬ ਦੇ ਬਚਨ ਕਿ ਖੰਮ ਕੂਕਰ ਤੇਰੇ ਦਰਬਾਰ ਭੌਂਕੈ ਆਗੈ ਬਦਨ ਪਸਾਹ, ਤੇ ਇੱਥੋਂ ਤੱਕ ਆਪਣਾ ਨਾਮ ਵੀ ਉਹਨਾਂ ਰੱਖ ਲਿਆ। ਕਹਿਣ ਲੱਗੇ, ਕਬੀਰ ਕੂਕਰ ਰਾਮ ਕੋ ਮੁੱਦੀਆਂ ਮੇਰੋ ਨਾਉ, ਗਲੇ ਖਮਾਰੇ ਜੇਵਰੀ ਜੈ ਖਿੰਚੈ ਤੈ ਜਾਓ। ਮੇਰੇ ਗਲ ਵਿੱਚ ਤੇਰੇ ਹੁਕਮ ਦੀ ਸੰਗਲੀ ਹੈ, ਤੇਰੇ ਇਸ਼ਾਰੇ ਤੇ ਤੇਰੇ ਪਿੱਛੇ ਤੁਰਾਂਗਾ, ਕਿਸੇ ਹੋਰ ਦੇ ਇਸ਼ਾਰੇ ਤੇ ਨਹੀਂ। ਫਿਰ ਸਤਿਗੁਰੂ ਦੀ ਬਾਣੀ ਵਿੱਚੋਂ ਹੀ ਆਪਣੇ ਆਪ ਨੂੰ ਕੂਕਰ ਦੀ ਤਰ੍ਹਾਂ ਸਮਰਪਿਤ ਕਰ ਦਿੱਤਾ। ਹਜ਼ੂਰ ਨੇ ਕਿਹਾ, ਜਿਵੇਂ ਕੁੱਤਾ ਮਾਲਕ ਦੇ ਦਰ ਤੇ ਬੈਠਦਾ ਹੈ, ਕਿ ਜਿਵੇਂ ਇੱਕ ਮੱਛੀ ਪਾਣੀ ਨੂੰ ਪਿਆਰ ਕਰਦੀ ਏ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਸ ਤਰ੍ਹਾਂ ਭਲਿਆ ਕਿ ਤੂੰ ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਨੂੰ ਜਪ। ਨਾਲ ਇੱਕ ਬਚਨ ਸੀ ਕਿ ਪਰ ਦਾਰਾ ਤੇ ਨਿੰਦਿਆ। ਗੁਰਮੁਖੋ, ਕਦੀ ਅਸਲੀ ਨੁਕਤੇ ਵੱਲ ਆ ਕੇ ਦੇਖੀਏ, ਆਪਣੀ ਜ਼ਿੰਦਗੀ ਵਿੱਚ ਝਾਤੀ ਮਾਰ ਕਿ ਕਦੀ ਤੇਰੇ ਜੀਵਨ ਵਿੱਚ ਉਹ ਦਿਨ ਤਾਂ ਨਹੀਂ ਆ ਗਿਆ ਕਿ ਜਿਸ ਦਿਨ ਤੂੰ ਏਕਾ ਨਾਰੀ ਜਤੀ ਹੋਏ ਦੀ ਗੱਲ ਕਹਿੰਦਿਆਂ ਕਿਸੇ ਪਰਾਏ ਤਨ ਨੂੰ ਬੁਰੀ ਨਜ਼ਰ ਨਾਲ ਤੱਕਣ ਲੱਗ ਪਵੇ। ਗੁਰੂ ਤੇਗ ਬਹਾਦਰ ਜੀ ਕਹਿ ਰਹੇ ਨੇ, ਮਨਾ ਕਿਹੜੀ ਭੈੜੀ ਕਮਤ ਤੂੰ ਲੈ ਲਈ, ਪਰ ਦਾਰਾ ਤੇ ਨਾਲ ਸ਼ਬਦ ਕਹਿ ਨਿੰਦਿਆ। ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀਨੀ, ਪਰਮਾਤਮਾ ਦੀ ਭਗਤੀ ਨਹੀਂ ਕੀਤੀ। ਭਾਈ ਗੁਰਦਾਸ ਜੀ ਦਾ ਸਿਰਫ ਇੱਕ ਕਵਿਤ ਕਹਿ ਕੇ ਮੈਂ ਸੰਪੰਨਤਾ ਕਰਨੀ ਚਾਹੁੰਦਾ, ਇਸ ਸੰਸਾਰ ਨੂੰ ਜਿਸ ਤਰੀਕੇ ਨਾਲ ਤੱਕੋਗੇ ਉਹ ਕੁਛ ਹੀ ਸਾਨੂੰ ਨਜ਼ਰ ਆਏਗਾ। ਭਾਈ ਸਾਹਿਬ ਦਾ ਇੱਕ ਕਵਿਤ ਹੈ, ਕਹਿੰਦੇ ਨੇ, ਮੋਰ ਉਹਦੇ ਖੰਭ ਬੜੇ ਚੰਗੇ ਨੇ, ਉਹਦੀਆਂ ਅੱਖਾਂ ਬੜੀਆਂ ਚੰਗੀਆਂ ਨੇ, ਉਹਦੇ ਬੋਲ ਬੜੇ ਚੰਗੇ ਨੇ, ਜਦੋਂ ਕਿਤੇ ਉਹ ਪਹਿਲਾਂ ਪਾਉਂਦਾ ਤੇ ਸ਼ਾਇਰ ਲੋਕ ਲੁਕ ਕੇ ਉਸ ਮੋਰ ਦੀਆਂ ਪਹਿਲਾਂ ਨੂੰ ਦੇਖਦੇ ਨੇ ਉਹਦੇ ਉੱਤੇ ਉਹ ਆਪਣੇ ਖਿਆਲ ਵੀ ਲਿਖਣ ਲੱਗ ਪੈਂਦੇ। ਹਰ ਇੱਕ ਮੋਹਰ ਹੈ ਬਸ, ਵੇਖਣ ਵਾਲੇ ਦੋ ਆ ਗਏ। ਇੱਕ ਨੇ ਖੱਤ ਚ ਕਲਮ ਪਕੜੀ, ਉਹਨੇ ਤੱਕਿਆ, ਉਹਨੂੰ ਮੋਰ ਦੀਆਂ ਅੱਖਾਂ, ਮੋਰ ਦੇ ਖੰਭ, ਮੋਰ ਦੇ ਬੋਲ, ਮੋਰ ਦਾ ਨ੍ਰਿਤ ਹੀ ਦਿਸਿਆ। ਤੇ ਦੂਜਾ ਆਇਆ, ਉਹਨੇ ਕਿਹਾ ਛੱਡ ਪਰਾਂ ਅੱਖਾਂ ਨੂੰ, ਖੰਭ ਨੂੰ, ਇਹਦੇ ਬੋਲਾਂ ਨੂੰ ਨਾ ਦੇਖ, ਇਹਦੇ ਪੈਰਾਂ ਵੱਲ ਝਾਤੀ ਮਾਰ ਕੇ ਦੇਖ, ਇਹਦੇ ਵਰਗੇ ਗੰਦੇ ਪੈਰ ਹੀ ਕਿਸੇ ਦੇ ਨੇ। ਮੋਰ ਇੱਕੋ ਹੀ ਹੈ, ਇੱਕ ਨੂੰ ਖੰਭ, ਨੇਤਰ ਤੇ ਬੋਲ ਨਜ਼ਰ ਆਉਂਦਾ ਪਿਆ, ਇੱਕ ਨੂੰ ਕੇਵਲ ਉਹਦੇ ਗੰਦੇ ਪੈਰ ਨਜ਼ਰ ਆਉਂਦੇ ਪਏ। ਭਾਈ ਸਾਹਿਬ ਨੇ ਕਿਹਾ ਕਿ ਤੂੰ ਖੰਭਾਂ ਵੱਲ ਝਾਤੀ ਮਾਰ, ਤੂੰ ਪੈਰਾਂ ਨੂੰ ਵੇਖ ਕੇ ਕਿਉਂ ਨਿੰਦਿਆ ਕਰਨ ਲੱਗ ਪਿਆ ਹੈ। ਦੂਸਰਾ ਬਚਨ ਕਹਿਣ ਲੱਗੇ, ਚਿੱਕੜ ਵਿੱਚ ਕਮਲ ਦਾ ਫੁੱਲ ਪੈਦਾ ਹੋਇਆ, ਉਸ ਨੂੰ ਪਰਮਾਤਮਾ ਨੇ ਸੁਗੰਧੀ ਦਿੱਤੀ, ਮਹਿਕ ਦਿੱਤੀ, ਕੋਮਲਤਾ ਦਿੱਤੀ। ਵੇਖਣ ਵਾਲਿਆਂ ਨੇ ਕਮਲ ਦੇ ਫੁੱਲ ਦੀ ਤਸ਼ਬੀਹ ਕਈ ਥਾਵਾਂ ਤੇ ਉਸ ਦੀ ਤਸ਼ਬੀਹ ਦਿੱਤੀ। ਹੱਥਾਂ ਦੀ ਗੱਲ ਚੱਲੀ ਤੇ ਕਹਿਣ ਲੱਗੇ, ਹਸਤ ਕਮਲ, ਕਮਲ ਦੀ ਤੁਲਨਾ ਹੱਥਾਂ ਨਾਲ ਕਰ ਦਿੱਤੀ। ਪੈਰਾਂ ਦੀ ਗੱਲ ਚੱਲੀ ਤੇ ਕਹਿਣ ਲੱਗੇ, ਚਰਨ ਕਮਲ, ਕਮਲ ਦੀ ਤੁਲਨਾ ਚਰਨਾਂ ਨਾਲ ਕਰ ਦਿੱਤੀ। ਜੇ ਕਿਤੇ ਅੱਖਾਂ ਦੀ ਗੱਲ ਚੱਲੀ ਤੇ ਸ਼ਬਦ ਵਰਤ ਦਿੱਤੇ, ਕਮਲ ਨੈਣ, ਹਸਤ ਕਮਲ, ਚਰਨ ਕਮਲ, ਕਮਲ ਨੈਣ। ਤੇ ਜੇ ਖਿਰਦੇ ਦੀ ਗੱਲ ਚੱਲੀ ਤੇ ਉੱਥੇ ਵੀ ਸ਼ਬਦ ਵਰਤ ਦਿੱਤਾ ਕਿ ਖਿਰਦਾ ਕੌਲ, ਪਰ ਜਿਹਨੂੰ ਦਿਸਦਾ ਸੀ ਉਹਨੇ ਕੇਵਲ ਉਹਦੇ ਖੇੜੇ ਨੂੰ ਦੇਖ ਕੇ ਉਹਦੀ ਸਿਫਤ ਕੀਤੀ। ਤੇ ਦੂਜਾ ਆਇਆ, ਕਹਿਣ ਲੱਗਾ, ਛੱਡ ਪਰਾਂ ਕਾਹਦੀਆਂ ਸਿਫਤਾਂ ਕਰਨਾ, ਦੇਖ ਪੈਦਾ ਕਿੱਥੇ ਹੋਇਆ, ਚਿੱਕੜ ਵਿੱਚ ਪੈਦਾ ਹੋਇਆ। ਕਹਿਣ ਲੱਗਾ, ਮੈਂ ਭੁੱਲੀ ਗਿਆ, ਮੈਨੂੰ ਤਾਂ ਸਿਰਫ ਖੇੜਾ ਦਿਸਦਾ ਸੀ, ਤੂੰ ਆ ਦੱਸਿਆ ਇਹਦਾ ਚਿੱਕੜ ਵੀ ਖੈ। ਹੁਣ ਇੱਕ ਨੂੰ ਚਿੱਕੜ ਦਿਸਦਾ, ਦੂਜੇ ਨੂੰ ਫੁੱਲ ਪਿਆ ਦਿਸਦਾ ਹੈ। ਚਿੱਕੜ ਵਾਲਾ ਆਪਣੀ ਥਾਂ ਖਲੋਤਾ ਤੇ ਖੇੜਾ ਵਾਲਾ ਆਪਣੀ ਥਾਂ ਤੇ ਖਲੋਤਾ ਹੈ। ਭਾਈ ਸਾਹਿਬ ਨੇ ਇੱਕ ਬਚਨ ਹੋਰ ਕਿਹਾ, ਕਿਉਂਕਿ ਮਨ ਰੇ ਕੌਣ ਕੋ ਮਤ ਹੈ ਲੀਨੀ, ਪਰਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਾ ਕੀਨੀ ਰਹਾਓ। ਸ਼ਬਦ ਦਾ ਕੇਂਦਰੀ ਭਾਵ ਇਹ ਡੇਢ ਤੁਕ ਹੈ ਤੇ 59 ਦੇ 59 ਸ਼ਬਦ ਗੁਰੂ ਤੇਗ ਬਹਾਦਰ ਜੀ ਦੇ। ਹਰ ਇੱਕ ਪਹਿਲੀਆਂ ਡੇਢ ਤੁਕਾਂ, ਦੋ ਤੁਕਾਂ ਹੀ ਰਹਾਓ ਦੀਆਂ ਤੁਕਾਂ। ਦੇਖੋ ਕੈਸੀ ਤਰਤੀਬ, ਹਰ ਪਹਿਲੀ ਤੁਕ ਹੀ 9 ਸ਼ਬਦਾਂ ਵਿੱਚ, ਰਹਾਓ ਦੀ ਤੁਕ ਹੈ ਜੋ ਸ਼ਬਦ ਦਾ ਤੱਤ ਭਾਵ ਹੈ। ਹਜ਼ੂਰ ਨੇ ਕਿਹਾ, ਕਹਿਣ ਲੱਗੇ ਚੰਦਨ ਦਾ ਬ੍ਰਿਕਸ਼ ਹੈ, ਕਿਸੇ ਨੇ ਕਿਹਾ ਚੰਦਨ ਵਿੱਚ ਮਹਿਕ ਬੜੀ ਹੈ, ਤੇ ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਚੰਦਨ ਨਾਲ ਤੁਲਨਾ ਦੇ ਦਿੱਤੀ। ਗੁਰੂ ਤੇਗ ਬਹਾਦਰ ਕਹਿੰਦੇ ਨੇ, ਨਿੰਦਿਆ ਮਤ ਕਰ, ਪਰਾਏ ਤਨ ਤੇ ਪਰਾਏ ਧਨ ਤੋਂ, ਪਰਾਈ ਨਿੰਦਿਆ ਤੋਂ ਬਚ, ਤੇਰੇ ਅੰਦਰ ਪਰਮਾਤਮਾ ਵਰਤੇਗਾ। ਬਾਣੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਜਿਸ ਬੰਦੇ ਨੇ ਦੋ ਗੱਲਾਂ ਤੇ ਪਹਿਰਾ ਦੇ ਦਿੱਤਾ, ਪਰ ਧਨ, ਪਰ ਦਾਰਾ, ਪਰ ਹਰੀ, ਤਾਂ ਕਹਿ ਨਿਕਟ ਬਸੈ ਨਰ ਹਰੀ। ਹੁਣ ਚੰਦਨ ਦੇ ਰੁੱਖ ਨੂੰ ਹਜ਼ੂਰ ਨੇ ਸੰਤ ਨਾਲ ਵੀ ਤੁਲਨਾ ਦਿੱਤੀ। ਕਬੀਰ, ਚੰਦਨ ਕਾ ਬਿਰਵਾ ਭੜਾ, ਬੇਡਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਇਹ ਵੀ ਕਿਹਾ, ਕਹਿਣ ਲੱਗੇ ਕਬੀਰ, ਸੰਤ ਨਾ ਛੱਡੈ ਸੰਤ ਈ, ਜੋ ਕੋਟਕ ਮਿਲੈ ਅਸੰਤ, ਮੈਲਾ ਗਰ ਭੁਯੰਗਮ, ਬੇਡਿਆ ਤਾਂ ਸ਼ੀਤਲਤਾ ਨਾ ਤਜੰਤ। ਚੰਦਨ ਦਾ ਰੁੱਖ ਠੰਡਾ ਹੈ, ਉਹਦੀ ਤਸੀਰ ਠੰਡੀ ਏ, ਤੇ ਇੰਨੀ ਠੰਡ ਕਿ ਆਪਣੇ ਨੇੜੇ ਜਿਹੜੇ ਰੁੱਖ ਨੇ, ਹਵਾ ਚੱਲਦੀ ਏ, ਆਪਣੀ ਸੁਗੰਧੀ ਉਹਨਾਂ ਵਿੱਚ ਵੀ ਸੰਚਾਰ ਕਰ ਦਿੰਦਾ। ਗੁਣਾਂ ਵਾਲੇ ਨੂੰ ਠੰਡ, ਸੁਗੰਧੀ ਤੇ ਸੁਗੰਧੀ ਦਾ ਸੰਚਾਰ ਨਜ਼ਰ ਆਇਆ, ਔਗਣਾਂ ਵਾਲੇ ਨੂੰ ਕੇਵਲ ਸੱਪ ਹੀ ਲਿਪਟੇ ਹੋਏ ਨਜ਼ਰ ਆਏ। ਹੁਣ ਇੱਕ ਚੰਦਨ ਹੈ, ਨਜ਼ਰੀਆ ਆਪਣਾ। ਉਸ ਤੋਂ ਬਾਅਦ ਭਾਈ ਸਾਹਿਬ ਨੇ ਤੀਸਰਾ ਚੌਥਾ ਪ੍ਰਮਾਣ ਦਿੱਤਾ। ਕਹਿਣ ਲੱਗੇ, ਅੰਬ ਦੇ ਰੁੱਖ ਨੂੰ, ਉਹਦੇ ਫਲ ਨੂੰ ਆਪਾਂ ਅੰਮ੍ਰਿਤ ਫਲ ਕਹਿੰਦੇ ਹਾਂ, ਕਈਆਂ ਬਿਮਾਰੀਆਂ ਦਾ ਇਲਾਜ ਕਰਦਾ ਉਹ ਫਲ। ਕਹਿੰਦੇ ਨੇ, ਉਹਦੇ ਰਸ ਨੂੰ ਚੂਸ, ਉਹਦੇ ਰਸ ਨੂੰ ਮਾਣ। ਗੁਰਮਤ ਗੁਰੂ ਦੀ ਮਤ ਕਹਿ ਰਹੀ ਹੈ ਕਿ ਉਸ ਅੰਬ ਦੀ ਗੁਠਲੀ ਨੂੰ ਨਾ ਖੋਲ, ਕਿਉਂਕਿ ਅੱਤ ਦੀ ਕੌੜੀ ਹੈ, ਤੇਰਾ ਸੰਬੰਧ ਕੇਵਲ ਰਸ ਤੱਕ ਹੋਣਾ ਚਾਹੀਦਾ, ਭਲਿਆ ਤੂੰ ਗੁਠਲੀ ਵਾਲੇ ਪਾਸੇ ਝਾਤੀ ਕਿਉਂ ਮਾਰ ਲੱਗ ਪੈਣਾ। ਸਤਿਗੁਰੂ ਨੇ ਬਾਣੀ ਵਿੱਚ ਤੇ ਭਾਈ ਗੁਰਦਾਸ ਨੇ ਦੀ ਵਿਆਖਿਆ ਕੀਤੀ। ਕਹਿਣ ਲੱਗੇ, ਜੈਸੇ ਨੈਣ ਬੈਨ ਪੰਕ ਸੁੰਦਰ ਸਰਬੰਗ ਮੋਰ, ਤਾਂ ਕਿ ਪੱਗ ਔਰ ਦੇਖ ਦੋਖ ਨਾ ਵਿਚਾਰੀਐ। ਕਹਿਣ ਲੱਗੇ, ਇਸ ਤਰ੍ਹਾਂ ਤੂੰ ਕਿਸੇ ਦੇ ਦੋਖ ਮਤ ਦੇਖ, حضور نے کہا جیسے امرت فل مشت گناد سواد بیج کروائی کا برائی نہ سماری ہے تیسے گر گیان دان سب ہوں تے مانگ لی جائے نندیا سکل پوت بندنا سکل پوت نندا نہ تکاری ہے حضور کہہ رہے نے جے پرماتما نو پج نہیں پہلی گل دو گلاں تے قابو پا ایک پرایا روپ تے دوسری پرائی نندیا تے جے سیوا بھی کیتی شبد دا جاپ بھی کیتا جھاڑو بھی لا دیتا لچھے دار شبداولی وچ میں بھاشن بھی کر دیتا پر جے میں لوکاں دی نندیا کی نہیں چھڈی تے گرو صاحب نے بانی چ نرنا دیتا کہن لگے او پڑھاکو تے نر کیا پران سن کینا ان پاونی بھگت نہ اپجی بھوکھے دان نہ دینا کام نہ بسرو کرودھ نہ بسرو لوب نہ چھوٹیو دیوا لوب نہ چھوٹیو دیوا پر نندا مکتے نہیں چھوٹی نیفل پہی سب سیوا حضور کہہ رہے نے کہ اپنی زندگی وچ پرائی نندیا پر تن نو اے دے تو گریج کر تے جے پرماتما نو بھجنا چاہنا تے پھر اس طرح بھج کہ گن گوبند گایو نہیں جنم اکار تکین اج تک جے ویرت چلا گیا ہے ہن اگلا ایک کام کر لے کہ کون نانک ہر بھج منا جے بد جل کو می پھر دوسرا کام ایک ہور کر کہ سوامی کو گرو جو سدا سوان تجتنی نت نانک اے بد خر بھجو ایک من ہوئے ایک چت جے ایک من ایک چت مچھی دی طرح کوکر دی طرح جپے گا تے پھر کی ہوئے گا رام نام ار میں گئے جاں کہ سم نہیں کوئے جے سمرت سنکٹ مٹے درش توارو ہوئے تن شری گرو گرنتھ صاحب جی دا کوٹان کوٹ شکر سمچے ویران دا کہ جنہ نے وقت بنایا ہے حضور مہر کرن سانو سب نو سمت بخشن واہگرو جی کا خالصہ واہگرو جی